ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ 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 ਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਪਹਿਲਾ, ਕੁਚੱਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਨ ਕੁਚੱਜੀ ਅਮਾਵਣ ਡੋਸੜੇ, ਹਉ ਕਿਉ ਸਹੁ ਰਾਵਣ ਜਾਏ ਜੀਓ, ਇੱਕ ਤੂ ਇੱਕ ਚੜ੍ਹਦੀਆ, ਕੌਣ ਜਾਣੈ ਮੇਰਾ ਨਾਉ ਜੀਓ, ਮੰਨ ਕੁਚੱਜੀ ਅਮਾਵਣ ਡੋਸੜੇ, ਹਉ ਕਿਉ ਸਹੁ ਰਾਵਣ ਜਾਓ ਜੀਓ, ਇੱਕ ਤੂ ਇੱਕ ਚੜ੍ਹਦੀਆ, ਕੌਣ ਜਾਣੈ ਮੇਰਾ ਨਾਉ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਿਆੜੈ ਸਹੁ ਸੇਵ ਤੂੰ, ਸਹੁਰੜੈ ਸੁਖ ਵਸ, ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆਰੇ। ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਗਰਬ ਗੰਜਨ ਦੁਸ਼ਟ ਭੰਜਨ, ਕਰੀਮੁਲ ਕਮਾਲ ਹੁਸਨਲ ਜਮਾਲ ਸਤਿਗੁਰੂ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਇਹ ਜੋ ਅੰਮ੍ਰਿਤਮਈ ਬਚਨ ਅੱਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕੇ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 762 'ਤੇ ਸ਼ੋਭਨੀਕ ਹਨ। ਜਿਵੇਂ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਸਤਿਗੁਰਾਂ ਨੇ ਬਹੁਤ ਸਾਰੇ ਐਸੇ ਸੰਕੇਤ ਗੁਰਬਾਣੀ ਵਿੱਚ ਵਰਤੇ ਨੇ ਜਿਨ੍ਹਾਂ ਦਾ ਸੰਬੰਧ ਭਾਵੇਂ ਦੁਨਿਆਵੀ ਤੌਰ 'ਤੇ ਹੈ, ਪਰ ਸਤਿਗੁਰਾਂ ਨੇ ਸਾਨੂੰ ਸਿੱਖਿਆ ਲੋਕ ਅਤੇ ਪਰਲੋਕ ਸਵਾਰਨ ਵਾਸਤੇ ਬਖਸ਼ਿਸ਼ ਕੀਤੀ ਹੈ। ਸੱਚਮੁੱਚ ਸਾਡਾ ਸਰੀਰਕ ਪੱਖ ਆਤਮਕ ਪੱਖ ਦੋਵੇਂ ਸਵਰ ਸਕਦੇ ਨੇ। ਦੁਨਿਆਵੀ ਤੌਰ 'ਤੇ ਵੀ ਸਾਡੇ ਜਿਹੜੇ ਰਿਸ਼ਤੇ ਨੇ ਉਹਨਾਂ ਵਿੱਚ ਇਤਫਾਕ ਪ੍ਰੇਮ ਪਿਆਰ ਕਾਇਮ ਰਹਿ ਸਕਦਾ ਜੇ ਸਤਿਗੁਰਾਂ ਦੇ ਦੱਸੇ ਹੋਏ ਇਹ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲਈਏ। ਔਰ ਦੂਸਰਾ ਪੱਖ ਕਿ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋਣ ਵਾਸਤੇ ਇਹ ਗੁਣ ਬਹੁਤ ਜ਼ਰੂਰੀ ਨੇ। ਜਿਵੇਂ ਅਸੀਂ ਸਾਰੇ ਹੀ ਆਪਣੇ ਘਰ ਵਿੱਚ ਜਨਮ ਲੈਣ ਵਾਲੀਆਂ ਧੀਆਂ ਨੂੰ ਜਨਮ ਤੋਂ ਲੈ ਕੇ ਇਹ ਸਿੱਖਿਆ ਦਿੰਦੇ ਹਾਂ ਕਿ ਜੇ ਆਹ ਚੱਜ ਆਹ ਗੁਣ ਆਹ ਆਚਾਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੇਗੀ ਤਾਂ ਤੇਰਾ ਪਤੀ ਦੇ ਘਰ ਸਹੁਰੇ ਘਰ ਵਸੇਬਾ ਹੋਵੇਗਾ, ਗੁਣਾ ਕਰਕੇ ਤੇਰੀ ਉੱਥੇ ਕਦਰ ਪੈਣੀ ਹੈ। ਇਵੇਂ ਜੀਵ ਰੂਪੀ ਇਸਤਰੀ ਨੂੰ ਸਤਿਗੁਰਾਂ ਨੇ ਇੱਕ ਕੰਨਿਆ ਦੇ ਰੂਪ ਵਿੱਚ ਸਿੱਖਿਆ ਦਿੱਤੀ ਹੈ ਕਿ ਜੇ ਗੁਰੂ ਨੂੰ ਮਿਲ ਕੇ ਆਹ ਚੱਜ ਆਚਾਰ ਸ਼ੁਭ ਗੁਣ ਜ਼ਿੰਦਗੀ ਵਿੱਚ ਧਾਰਨ ਕਰ ਲਈਏ ਤਾਂ ਸੱਚਮੁੱਚ ਪ੍ਰਭੂ ਕੰਤ ਦਾ ਇੱਕ ਦਿਨ ਮਿਲਾਪ ਹੋ ਜਾਂਦਾ ਹੈ। ਲਗਾਤਾਰ ਇਹਨਾਂ ਸ਼ਬਦਾਂ ਦਾ ਜਦੋਂ ਪਾਠ ਕਰੀਏ, ਜਿਹੜੇ ਤੁਹਾਡੇ ਵਿੱਚੋਂ ਸਹਿਜ ਪਾਠ ਕਰਦੇ ਹੋਣਗੇ ਉਹਨਾਂ ਨੂੰ ਪਤਾ ਹੈ ਕਿ ਸਤਿਗੁਰਾਂ ਨੇ ਜਿੱਥੇ ਇਹ ਸਿਰਲੇਖ ਵਰਤਿਆ ਕੁਚੱਜੀ, ਉੱਥੇ ਅਗਲਾ ਸ਼ਬਦ ਜਿਹੜਾ ਉਹਦਾ ਸਿਰਲੇਖ ਹੈ ਸੁਚੱਜੀ, ਉਸ ਤੋਂ ਅਗਲਾ ਸ਼ਬਦ ਉਹਦੇ 'ਤੇ ਸਿਰਲੇਖ ਹੈ ਗੁਣਵੰਤੀ। ਔਰ ਗੁਣਵੰਤੀ ਕੇਵਲ ਇੱਕ ਕੰਨਿਆ ਨੂੰ ਹੀ ਨਹੀਂ ਬਲਕਿ ਪ੍ਰਾਣੀ ਨੂੰ, ਜਗਿਆਸੂ ਨੂੰ, ਗੁਰਸਿੱਖ ਨੂੰ, ਜਦੋਂ ਉਹਨੇ ਪਰਮਾਤਮਾ ਦੀ ਭਗਤੀ ਕਰਨੀ ਹੈ, ਜੋ ਦੀਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗਾਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦਿਓ ਮਲਾਏ ਜੀਓ, ਇਤ ਮਾਰਗ ਚੱਲੈ ਭਾਈ ਅੜੇ, ਗੁਰ ਕਹਿ ਸਾਕਾਰ ਕਮਾਏ ਜੀਓ, ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ ਨੈ ਲੱਗੈ ਤੱਤੀ ਵਾਉ ਜੀਓ। ਜੇ ਸ਼ਬਦ ਦੇ ਉੱਪਰ ਗੁਣਵੰਤੀ ਸਿਰਲੇਖ ਹੈ, ਸਿੱਖਿਆ ਉੱਥੇ ਗੁਰਸਿੱਖ ਨੂੰ ਦਿੱਤੀ ਹੈ, ਭਾਵ ਭਾਵੇਂ ਕੋਈ ਇਸਤਰੀ ਹੋਵੇ ਕੋਈ ਪੁਰਸ਼ ਹੋਵੇ, ਸਾਡੀ ਜ਼ਿੰਦਗੀ ਵਿੱਚ ਜਦੋਂ ਸੁਚੱਜਾਪਨ ਆਵੇਗਾ, ਜਦੋਂ ਅਸੀਂ ਕੁਚੱਜੇਪਣ ਨੂੰ ਦੂਰ ਕਰ ਲਵਾਂਗੇ, ਸਾਡੀ ਜ਼ਿੰਦਗੀ ਦੇ ਔਗਣ ਦੂਰ ਹੋਣਗੇ, ਜਦੋਂ ਗੁਣਵੰਤਿਆਂ ਵਿੱਚ ਅਸੀਂ ਸ਼ਾਮਿਲ ਹੋਵਾਂਗੇ ਪ੍ਰਭੂ ਦੇ ਦਰ 'ਤੇ ਵੀ, ਤਾਂ ਹੀ ਸਾਨੂੰ ਪ੍ਰਵਾਨਗੀ ਮਿਲਣੀ ਹੈ, ਅਸੀਂ ਉੱਥੇ ਕਬੂਲ ਹੋਵਾਂਗੇ, ਮਾਲਕ ਦੇ ਦਰ 'ਤੇ ਅਸੀਂ ਥਾਂ ਪਵਾਂਗੇ। ਸਾਹਿਬ ਨੇ ਕਿਰਪਾ ਕੀਤੀ ਕਿ ਜਿਵੇਂ ਦੁਨਿਆਵੀ ਤੌਰ 'ਤੇ ਹੋਵੇ ਤਾਂ ਕਿਸੇ ਵਿੱਚ ਕੁਚੱਜ, ਉਹ ਆਪਣੇ ਔਗਣਾ ਕਰਕੇ ਸਹੁਰੇ ਘਰ ਵਸੇਬਾ ਨਾ ਕਰਵਾ ਸਕੇ, ਪਰ ਕਈ ਤਰ੍ਹਾਂ ਦੇ ਉਹ ਦੋਸ਼, ਕਈ ਤਰ੍ਹਾਂ ਦੇ ਜਿਹੜੇ ਬਲੇਮ ਨੇ ਉਹ ਦੂਜਿਆਂ 'ਤੇ ਲਾਉਣਾ ਸ਼ੁਰੂ ਕਰ ਦੇਵੇ। ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਮਨੁੱਖ ਆਪਣੇ ਕੁਚੱਜੇਪਣ ਕਰਕੇ ਪਰਮਾਤਮਾ ਨਾਲ ਜੁੜ ਨਹੀਂ ਸਕਦਾ, ਇਹ ਦੋਸ਼ ਹੋਰਨਾਂ ਨੂੰ ਦਿੰਦਾ, ਜਦੋਂ ਕਿ ਧਰਮ ਦੀ ਦੁਨੀਆ ਵਿੱਚ ਇਹ ਪ੍ਰਵਾਨ ਕਰਨਾ ਪੈਂਦਾ, ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਨਾ ਦੀਜੈ ਕਾਹੂ ਜੋਗ, ਜੋ ਕਮਾਵਨ ਸੋਈ ਹੋਗ, ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ੁਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ। ਸਾਹਿਬ ਨੇ ਨਿਰਣਾ ਦਿੱਤਾ ਕਿ ਇਹ ਦੋਸ਼ ਕਿਸੇ ਹੋਰ ਨੂੰ ਨਹੀਂ, ਜੇ ਸਾਡੀ ਲੰਮੀ ਸਾਧਨਾ ਤੋਂ ਬਾਅਦ ਵੀ ਸਾਨੂੰ ਪ੍ਰਭੂ ਨਹੀਂ ਮਿਲ ਰਿਹਾ ਤਾਂ ਇਹਦਾ ਮਤਲਬ ਕਿ ਪ੍ਰਭੂ ਵਿੱਚ ਕੋਈ ਔਗਣ ਨਹੀਂ ਹੈ। ਔਗਣ ਤਾਂ ਸਾਡੇ ਵਿੱਚ ਨੇ, ਦੋਸ਼ ਤਾਂ ਸਾਡੇ ਵਿੱਚ ਨੇ, ਹੀਣ ਭਾਵਨਾ ਬੁਰਾਈ ਸਾਡੇ ਵਿੱਚ ਹੈ। ਸੱਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ, ਸਾਡੀ ਹਾਲਤ ਹੈ ਕਿ ਨਾ ਮੈਂ ਰੂਪ ਨਾ ਬੰਕੇ ਨੈਣਾ, ना कुल ढंग ना मीठे बैणा। हे प्रभु, साढ़े कोल वह शुभ गुणा का सरमाया नहीं जिन्हां करके असी तुहाडे चरणां विच वसेबा कर सकीए। असी अपने औगणा करके कुचजेपण करके ही तुहाडे तों दूर हाँ। जगत गुरु नानक साहब जी विच इन्नी निम्रता है कि दुनिया के होर रहबरां नूं तुसी पढ़ के वेखो, उन्होंने अहंग ब्रह्म अपने आप नूं ही सब कुछ दस्या है। पर जगत गुरु नानक साहब जदों भी प्रभु बारे ते अपने बारे कुछ कहणगे, प्रभु नूं तां कहणगे कि मालक जी तुसी समर्थ हो, तुसी सदा सलामत हो, तुसी निरंकार हो। ते अपने बारे कहणगे, वारिया ना जावां एक वार, तू सदा सलामत निरंकार। अपने बारे कहणगे कि गल्ली असी चंगियां अचारी बुरियां, मनुख सुद्धा कालियां बाहरों चिटवियां, अरीसा करें तनाड़ियां जो दर सेवें खड़ियां। हे प्रभु, असी अंदरों काले हाँ बाहरों चिट्टे, अंदरों औगणा नाल भरे हाँ बाहरों गुणवान दिसदे हाँ। साढ़े अंदरले संस्कार जिहड़े ने वो कुचजेपण वाले ने, बाहरों वेखण नूं इंज लगदा भी जिवें असी बहुत सोहणे चज वाले, बहुत सोहणे अचार वाले होईए, फिर किवें साडा प्रभु नाल मिलाप हो सकदा। एक जुगती दसी है कि जिवें एक कुआरी कन्या नूं उहदे मां बाप वल्लों, उहदे परिवार वल्लों चंगे संस्कार दित्ते जांदे ने, उहदी घाड़त घड़ी जांदी है, उहनूं समझाया जांदा है कि सहुरे घर जा के तेरा सत्कार इस करके नहीं भी तू किहड़े मां बाप दी धी है, किहड़े खानदान विच जन्म लिया, किन्ना धन दौलत है। सहुरे घर जा के तां चज अचार वेख्या जांदा है, हुनर वेख्या जांदा है, गुण वेखे जांदे ने। इसे तरह ये लोक साडा पेका घर है, तो प्रभु नाल जुड़ना ये सौरा घर है। तो साहब ने एक जुगती दसी, कहन लगे गुरु नूं मिल के इस पेके घर विच वह चज ते अचार सिखो, तां कि प्रभु दी हजूरी रूपी सौरे घर विच साडा वसेबा हो सके, साडी कदर पै सके। पेई अड़ै सौ सेव तूं, सहुरड़ै सुख वस, गुरमिल चज अचार सिख, तुद कदे ना लगै दुख। तिस ही चज अचार सब जो भाणी करतारी, जिहदा सहुरे घर वासा हो गया समझ लवो उहदा सारा चज अचार कैम है। ते उवें कोई दावे करी चले जी वेखो मैनू बड़ा चज है, मेरे विच बड़ा अचार है, पर सहुरे घर वसेबा ही नहीं होया, ते लोग कहणगे उहदा फायदा की है। भाव जे जिंदगी अडजस्ट ही ना होई, जे लाइफ दे विच सचमुच सुखावा पढ़ना आया, तो साहब कहिंदे उन्हां गुणां दा, उस विद्या दा, उस हुनर दा, उस चज अचार दा लाभ की। चज अचार ते उहदे कोल ही आ जिन्हें अपने आप नूं एडजस्ट कर लिया, भाव जिन्हों वसेबा प्राप्त हो गया, जिहड़े प्रभु नाल जुड़ गए ने, गुरु वाले बन गए ने। साहब कहिंदे ने वह सोहणे चज वाले ने, सोहणे आचरण वाले ने, उन्हां दी जिंदगी इस तरह की है। मन मोती जे गहना होवै, पौण होवै सूत धारी, खिमा शिंगार कामण तन पैरै, रावै लाल प्यारी। फिर वह प्रभु दे नाल एकमिक हो के सदा ही प्रभु दे मिलाप का जिहड़ा आनंद है उसनू माणदे ने। गरीब नवाज सतगुरु गुरु नानक साहब जी ने जिवें कृपा कीती, आओ मन बिरतियां नू एकागर करके पावन गुर शब्द दी विचार नाल जुड़ना करिए।
सतनाम श्री वाहे गुरु साहिब जी, राग सूहे महला पहला कुचजी।
सूही राग विच पहले पातशाह जगत गुरु नानक साहब जी दे ए बचन ने सरलेख है। कुचजी सरलेख भावें दुनियावी है, पर अर्थ ये धार्मिक तौर पर यह होणगे कि साढ़े कोल इस तरह का चज नहीं कि असी गुरु के दर से परमात्मा के दर से प्रवान हो सकी असी कुचजे हाँ भाव साढ़े को गुण नहीं वह अकल नहीं वह सियाणप नहीं क्योंकि गुरु की मत साढ़े जीवन में ना होने करके साडा कुचजापन बनया होया जिदे करके असी करूप हाँ जिदे करके असी कसोहने हाँ जिदे करके असी अचारहीन हाँ चजहीन हाँ इस करके साडा प्रभु दे विच मानो अभेदता जिहड़ी है वह नहीं हो सकी तो उहदा कारण इक्को कि साडा अपना कुचजापन है तो सरलेख सतगुरां ने वरत्या कुचजी क्योंकि समुची बाणी इसत्रीवत हो के उचारण की प्रभु नूं कंत मन के जिथे दूजे धर्मां अंदर यह कहा जाता सी कि इसत्री परमात्मा की भगती नहीं कर सकती इहदे विच आत्मा नहीं सतगुरां ने बिल्कुल इहदे उल्ट समुची बाणी प्रभु नूं कंत मन के जग्यासु नूं इसत्री मन के उचारण की है हरणी होवां बन वसा नागन होवां धर वसा कोकल होवां अंब वसा ये उदाहरण दित्तियां कि मछली होवां जल वसा इवें मैं अपने प्रभु नूं प्राप्त करांगा।
एक ओंकार सतगुर प्रसाद
प्रभु एक है वह सारे जगत विच व्यापक सत स्वरूप है इस करके सच्चे सतगुरु की कृपा द्वारा ही प्रभु की प्राप्ति हो सकती है। सतगुरां ने यह संखेप दे विच मंगल अंकित किया
मन कुचजे अमावण डोसड़े
हे भाई मैं ही कुचजी हाँ शब्द है मम्मे ते टिप्पी ते नन्हा मन मन दा अर्थ है मैं मन कुचजी हे भाई किसे होर नूं दोष ना दईए जे मेरा प्रभु विच मिलाप नहीं होया जे मैं गुरु वाला नहीं बनिया जे मैं गुरु की खुशी नहीं लै सकिया जे मैं सिख परिवार के घर जन्म लैके भी साबित सूरत कायम नहीं रह सकिया अमृत नहीं सक सकिया तो इहदा दोष किसे होर नूं नहीं मेरा अपना ही कुचजापन है मेरे कोल वो चाजी नहीं कि मैं सिख धर्म के गुणा नूं अपनी जिंदगी विच धारण कर सकां। मन कुचजी अमावण डोसड़े मावण का अर्थ हुंदा है समा जाना ते ऐड़ा अगेतर लगा अमावण कि मेरे इन्ने दोष डोसड़े का अर्थ है मेरे इन्ने कुचजे दोष ने कि वह समाउंदे ही नहीं भाव माउंदे नहीं इन्ने जिहड़े गिणती मिणती तो बाहर जिन्हां नूं तोलिया मिणिया नहीं जा सकता इन्ने मेरे दोष ने इन्ने मेरे औगण ने। मन कुचजी अमावण डोसड़े हे प्रभु मेरे विच सारे दोष हन
क्यों सह रावण जाओ जियो
फिर मैं अपने प्रभु नूं मिलण वास्ते किवें जावां क्योंकि जो कुछ उहनूं भौंदा है उधर ते मैं तुरिया कोई नहीं ते जो कुछ उहनूं नहीं भौंदा वह अपनी जिंदगी विच असीं धारण करी बैठे हाँ। ये तन माया पाहिया प्यारे लीतड़ा लब रंगाए मेरा कंत न भावी चोलड़ा प्यारे क्यों तन सेजा जाए कहिंदे फिर मैं मालक दे कोल किवें जावां कि जिस तरह का मेरा रूप है जिस तरह का मेरा पहरावा है कर्मा करके वो तो मालक नूं चंगा नहीं लगता तो फिर मैं मालक कोल किवें पहुंचा।
एक दो एक चढ़न दिया कौन जाने मेरा नाओ जियो
सब कहिंदे जदों मैं लगी हुई कतार वल वेखां कि प्रभु नूं कौन कौन सिमर रहा है प्रभु नूं कौन कौन मिलण वास्ते उतावला है तो साहब कहण लगे मैं हैरान हो गई जग्यासु रूप विच इस्त्री रूप विच कह रहे ने कि एक दू एक चढ़ंदियां एक तो दूजी चढ़दी भाव मेरे तो वध गुणा वाले जेड़े मालक नूं सिमर रहे ने मालक नूं पाउण दा जतन कर रहे ने कौन जाने मेरा नाउ जियो तेरे दर ते जे आके मैं ये पुछा भी मेरा नाम ही इत्थे चलदा है ते इन्नी तदाद विच तैनूं सिमरन वाले ने ते मेरा उत्थे नाम ही नहीं कोई जानदा ये कहना पवेगा कहो नानक सब तेरी वडियाई कोई नाओ ना जाने मेरा। हे प्रभु तेरे दर ते तां चढ़दे तो चढ़दे ने, वध तों वध साधना करन वाले ने, एक दू एक चढ़ंदियां, कौन जाणै मेरा नाउं जीओ। मेरा ते उत्थे कोई नाम ही नहीं जाणदा, भाव कौन मेरा उत्थे ना जाणदा, भाव मेरी उत्थे कोई पुछ नहीं। हे प्रभु, मैं तां इन्हां औगणा नाल भरिया, मेरे इन्ने दोष हन।
जिनी सखी सोहरावया से अंबी छावड़ी एह जियो।
जिन्ना सखियां ने, जिहड़ियां गुरसिख जग्यासु रूपी सहेलियां ने, क्योंकि आत्मक रूप वे सतगुरु कह रहे ने कि जिन्ना गुरमुखां प्यारियां ने, जग्यासु जना ने मेरे प्रभु नू सिमरिया है, जिन्ना ने उन्नू रावया है, उन्नू चेते कीता, उन्नू माणिया है, जिन्नी सखी सौ रावया से अंबी छावड़िए जियो। जिवें तुसीं किते गुरदासपुर दे इलाके वल जाओ ते उत्थे सड़क दे कंडे ते बहुत संघने जिहड़े शानदार अंब वाले पौधे ने तुहानूं नज़र आउणगे। प्रोफैसर साहब सिंह होणा ने जदों इस शब्द की इस पंक्ति दे अर्थ कीते ने ना, ते उन्हां दे अपने ख्यालात ने भी इंज लगदा भी गुरु नानक जी उस वेले करतारपुर साहब की धरती ते होण, ते उन्हां दे सामने जिवें किते संघने शानदार जिहड़े मिठी छां देण वाले अंबां दे दरख्त ने, जिवें किते उन्हां दे सामने ओ होण। ते उन्हां ने उदाहरण दित्ती कि जिवें चमासा लगा होवे, किसान खेतां विच हल वाह के कुछ समां गर्मी तो राहत रिलीफ लैण वास्ते जिथे अंबां दे दरख्त होण उहदी छां हेठ बैठदा, जिन्हां ने मेरे प्रभु नूं सिमरिया रावया, जिहड़े मेरे प्रभु नूं मिल पए ने, समझ लो उन्हां ने अंबां दी ठंडी छां माणी है। इंज कह लई उन्हां कोल इहो जिहा आत्मक सुख है जिवें किते अंब दी छां होवे। जिन्नी सखी सौ रावया से अंबी छावड़िए जियो। अंबां दी जिवें छां बड़ी मिठी है, इवें प्रभु दे नाल जुड़े हुए जिहड़े ने बड़े सुख सहित वसदे ने, भाव उन्हां दी जीवन अवस्था जिहड़ी है वह बड़ी आनंदमई है।
से गुण मन न आवनी हौं कै जी दोष तरेओ जियो।
उन्हां वाले गुण मेरे विच नहीं जिहड़े अंब दी छां मानण वाले ने, जिहड़े आत्मक सुख मानण वाले ने, प्रभु दे मिलाप दा आनंद मानण वाले ने, वह गुण मेरे विच नहीं। ते फिर मैं क्यों किसे नूं दोष दवां, क्योंकि यह दोष किसी होर नूं नहीं दिता जा सकता, यह तो मेरे अपने कर्मां करके है, मेरे अपने औगणा करके है। किरत कर्म के विछुड़े कर कृपा मेलो राम। असी अपने औगणा करके हे प्रभु जी तुहाडे तों विछड़े होए हाँ, ये दोष किसी होर नूं नहीं दिता जा सकता। हाँ, उन्हां नूं मिल के ये पुछया जा सकता है भी तुसी किन्ना गुणा करके रावया। जाए पुछो सुहागणी तुसी रावया किन्नी गुणी। ते अगों वो सुहागण जिहड़ी सचमुच प्रभु नाल जुड़ी होवे वह कहिंदी है कि पहलां तां ये प्रवान करो कि मुझ अवगुण शै नाहीं दोष। औगण साढ़े विच है, साढ़े मालक दे विच कोई औगण नहीं। ते जे ये पुछदे हो कि तुसी रावया किन्नी गुणी, ते जवाब मिलदा है कि सहज संतोख शिंगारियां मिठा बोलनी। असी शुभ गुणा दा सहज अडोलता दा शिंगार कीता ते रसना तो मिठे बोल बोले ने, इन्हां गुणा करके असी प्रभु नूं मिले हाँ। क्योंकि सुन सखीए प्रभ मिलन निशानी, मन तन अरप तज लाज लुकानी। हुण उन्हां दे कोल जाके पुछया ते उन्हां दा चक्कर चेन उन्हां दी निशानी भी ये सी, नानक सुहागण का क्या चेन है, अंदर सच मुख उजला खसमै माए समाए। हुण जिन्हां ने रावया, जिन्हां ने सिमरिया, कहण लगे वह गुण मेरे विच नहीं। कई बार मनुख की करदा भी रीस करना चाहुंदा, वैसे रीस करनी माड़ी गल नहीं, चंगे काम की रीस करनी चाहीदी है। जिवें दुनियावी तौर ते किसी सुहागण दे पहरावे वल वेख के कोई अपने तन ते सूहा वेश धारण कर लवे, हार शिंगार रच लवे, पर वह पति वाली ना होवे। उहदे बारे कहा गया ना कामण तो शिंगार कर जां पहला कंत मनाए मत सेजै कंत ना आवी इवें बिरथा जाए। इवें जदों अध्यात्मक तौर ते लोग वेखदे ने भी फलाने ने मालक नूं सिमरिया वेखो उहदे कोल बड़ा वड्डा आत्मक सुख है। रीस तां इह करनी सी भी असी धर्मी बनीए असी सिमरीए सेवा करिए ਤਾਂ ਕਿ ਜਿਹੜੇ ਆਤਮਕ ਸੁੱਖ ਉਹਦੇ ਕੋਲ ਨੇ ਸਾਡੇ ਕੋਲ ਵੀ ਆਉਣ। ਪਰ ਰੀਸ ਕਰ ਲਈ ਪਹਿਰਾਵੇ ਦੀ, ਜਿਹੋ ਜਿਹਾ ਪਹਿਰਾਵਾ ਉਹਨਾਂ ਪਹਿਨਿਆ ਜਿਹੋ ਜਿਹੇ ਚਿੰਨ੍ਹ ਧਾਰਨ ਕੀਤੇ, ਰੀਸ ਕਰਕੇ ਉਹੋ ਜਿਹੇ ਚਿੰਨ੍ਹ ਧਾਰਨ ਕਰ ਲਏ ਪਰ ਅੰਦਰੋਂ ਪ੍ਰਭੂ ਨਾਲ ਜੁੜ ਨਾ ਸਕੇ। ਅਤੇ ਸਤਿਗੁਰਾਂ ਨੇ ਉੱਥੇ ਸਾਡੀ ਗੱਲ ਕੀਤੀ ਹੈ, ਜਿਵੇਂ ਇੱਕ ਦੁਨਿਆਵੀ ਗੱਲ ਕਰਕੇ ਸਮਝਾਉਂਦੇ ਨੇ ਕਿ ਗੱਲੀ ਹੋਂ ਸੁਹਾਗਣ ਭੈਣੇ ਕੰਤ ਨਾ ਕਬਹੂੰ ਮੈਂ ਮਿਲਿਆ, ਪਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਓ। ਇਵੇਂ ਧਰਮ ਦੀ ਦੁਨੀਆ ਵਿੱਚ ਧਰਮ ਕਰਮ ਕਰਨ ਵਾਲਿਆਂ ਵਾਸਤੇ ਸ਼ਬਦ ਵਰਤੇ ਨੇ ਕਿ ਜੋ ਪ੍ਰਭ ਮਾਨੈ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ। ਜਿਹੜੇ ਪ੍ਰਭੂ ਨੂੰ ਮੰਨਦੇ ਨੇ ਬਹੁਤੇ ਲੋਕ ਉਹਨਾਂ ਦੀ ਰੀਸ ਕਰਦੇ ਨੇ। ਰੀਸ ਤਾਂ ਇਹ ਕਰਨੀ ਸੀ ਵੀ ਅਸੀਂ ਵੀ ਪ੍ਰਭੂ ਨੂੰ ਮੰਨੀਏ, ਅਸੀਂ ਵੀ ਉਵੇਂ ਧਰਮ ਕਰਮ ਕਰੀਏ, ਬਸ ਕੇਵਲ ਉਹਨਾਂ ਦਾ ਭੇਖ ਧਾਰਨ ਕਰ ਲਿਆ, ਉਹਨਾਂ ਦੀ ਰੀਸ ਕਰ ਲਈ। ਅਤੇ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਹੀ ਹੋ ਗਿਆ ਜਿਵੇਂ ਤਨ 'ਤੇ ਪਹਿਰਾਵਾ ਅਤੇ ਸੁਹਾਗਣਾ ਵਾਲਾ ਪਹਿਨ ਲਿਆ ਪਰ ਕੰਤ ਵਾਲੀ ਨਾ ਹੋਣ ਕਰਕੇ ਲੋਕਾਂ ਨੇ ਉਂਗਲਾਂ ਕੀਤੀਆਂ, ਕੁਆਰ ਕੰਨਿਆਂ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਾਨੈ ਬਾਜ ਪਤਾਰਾ। ਇਸੇ ਤਰ੍ਹਾਂ ਹੀ ਜਿਹੜੇ ਲੋਕ ਕੇਵਲ ਭੇਖ ਅਤੇ ਪਹਿਰਾਵੇ ਨਾਲ ਜੁੜ ਜਾਂਦੇ ਨੇ, ਬਾਬਾ ਫਰੀਦ ਜੀ ਉਹਨਾਂ ਨੂੰ ਸੁਚੇਤ ਕਰਦੇ ਨੇ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਕੇਵਲ ਬਾਹਰਲੇ ਪਹਿਰਾਵੇ ਬਾਹਰਲੀ ਰੀਸ ਕਰਕੇ ਹੀ ਲੋਕ ਕਹਿਣ ਲੱਗੇ ਵੀ ਕੋਈ ਦਰਵੇਸ਼ ਜਾਪਦਾ, ਪਰ ਅਸਲ ਵਿੱਚ ਉਹ ਦਰਵੇਸ਼ ਨਹੀਂ। ਸਾਹਿਬ ਕਹਿ ਰਹੇ ਨੇ ਉਹਨਾਂ ਦੇ ਗੁਣ ਮੇਰੇ ਵਿੱਚ ਨਹੀਂ ਤੇ ਮੈਂ ਫਿਰ ਇਹ ਦੋਸ਼ ਕਿਸੇ ਹੋਰ ਨੂੰ ਕਿਉਂ ਦੇਵਾਂ।
ਕਿਆ ਗੁਣ ਤੇਰੇ ਵਿਥਰਾ ਹਾਂ, ਕਿਆ ਕਿਆ ਕਿੰਨਾ ਤੇਰਾ ਨਾਉ ਜੀਓ।
ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਸਤਾਰ ਕਰਾਂ, ਤੇਰਾ ਕਿਹੜਾ ਕਿਹੜਾ ਨਾਮ ਮੈਂ ਆਪਣੀ ਰਸਨਾ ਤੋਂ ਲਵਾਂ। ਹੇ ਪ੍ਰਭੂ ਤੂੰ ਬੇਅੰਤ ਹੈ, ਭਾਵ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਤੇਰੇ ਇੰਨੇ ਸਫਾਤੀ ਨਾਮ ਨੇ, ਤੇਰੇ ਇੰਨੇ ਕਿਰਤਮ ਨਾਮ ਨੇ, ਤੇਰਾ ਏਡਾ ਵੱਡਾ ਨਾਮ ਹੈ ਕਿ ਅਸੀਂ ਹਜ਼ਾਰਾਂ ਰਸਨਾਂ ਦੀ ਤਾਕਤ ਵੀ ਪ੍ਰਾਪਤ ਕਰ ਲਈਏ ਤੇ ਫਿਰ ਵੀ ਤੁਹਾਡੇ ਗੁਣਾਂ ਨੂੰ ਅਸੀਂ ਨਹੀਂ ਕਹਿ ਸਕਦੇ।
ਇਕਤ ਟੋਲ ਨਾ ਅੰਬੜਾ ਹਾਂ, ਸਦ ਕੁਰਬਾਣੈ ਤੇਰਾ ਜਾਓ ਜੀਓ।
ਤੁਸੀਂ ਤਾਂ ਇੰਨੀਆਂ ਸਾਨੂੰ ਦਾਤਾਂ ਦਿੱਤੀਆਂ ਨੇ ਕਿ ਕਹਿਣਾ ਪਵੇਗਾ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਤੇਰੇ ਦਾਨ ਤੇਰੀਆਂ ਦਾਤਾਂ ਦਾ ਹੀ ਅੰਤ ਨਹੀਂ ਤੇ ਤੂੰ ਦਾਤਾ ਕਿੱਡਾ ਵੱਡਾ ਹੋਵੇਗਾ। ਹੇ ਪ੍ਰਭੂ ਸਾਰੀਆਂ ਦਾਤਾਂ 'ਤੇ ਇੱਕ ਪਾਸੇ ਮੈਂ ਤੇਰੀ ਇੱਕ ਦਾਤ ਲੈ ਕੇ ਵੀ ਜੇ ਇਹ ਕਹਾਂ ਕਿ ਤੇਰਾ ਸ਼ੁਕਰਾਨਾ ਕਰ ਸਕਾਂ, ਤੇਰੇ ਤੱਕ ਪਹੁੰਚ ਸਕਾਂ, ਮੈਂ ਆਪਣੇ ਆਪ ਨੂੰ ਇੰਨਾ ਯੋਗ ਬਣਾ ਸਕਾਂ ਕਿ ਮੈਂ ਤੇਰੀ ਕਿਸੇ ਇੱਕ ਦਾਤ ਦਾ ਹੀ ਮੁੱਲ ਦੇ ਸਕਾਂ, ਨਹੀਂ ਦੇ ਸਕਦਾ। ਇੱਕ ਟਟੋਲ ਨਾ ਅੰਬੜਾ, ਤੇਰੇ ਇੱਕ ਦਿੱਤੇ ਹੋਏ ਪਦਾਰਥ ਤੱਕ ਵੀ ਮੈਂ ਨਹੀਂ ਪਹੁੰਚ ਸਕਦਾ, ਤੇਰੇ ਇੱਕ ਪਦਾਰਥ ਦਾ ਵੀ ਮੈਂ ਸ਼ੁਕਰਾਨਾ ਨਹੀਂ ਕਰ ਸਕਦਾ। ਹਾਂ ਇੰਨਾ ਕਰ ਸਕਦਾ ਕਿ ਮੈਂ ਸਦਾ ਤੇਰੇ ਤੋਂ ਕੁਰਬਾਨ ਜਾਵਾਂ, ਸਦਾ ਮੈਂ ਤੇਰੇ ਤੋਂ ਵਾਰਨੇ ਬਲਹਾਰਨੇ ਜਾਵਾਂ।
ਰੂਪਾ ਰੰਗੁਲਾ ਮੋਤੀ ਤੈ ਮਾਣਕ ਜੀਓ।
ਹੇ ਪ੍ਰਭੂ ਜੀ ਤੁਸੀਂ ਤਾਂ ਬਹੁਤ ਦਾਤਾਂ ਦਿੰਦੇ ਹੋ, ਦੁਨਿਆਵੀ ਤੌਰ 'ਤੇ ਸਮਝਣ ਲਈ ਇੰਨੀਆਂ ਕੀਮਤੀ ਦਾਤਾਂ ਜਿਵੇਂ ਸੋਨਾ ਚਾਂਦੀ, ਜਿਵੇਂ ਹੀਰੇ ਮੋਤੀ ਅਤੇ ਸੋਹਣੇ ਰੰਗੁਲੇ ਮਹੱਲ। ਹੇ ਪ੍ਰਭੂ ਇਹ ਸਾਰਾ ਕੁਝ ਤੁਸੀਂ ਦਿੱਤਾ, ਭਾਵ ਤੁਹਾਡੀਆਂ ਬੇਅੰਤ ਦਾਤਾਂ ਜੀਵ ਮਾਣ ਰਹੇ ਹਨ।
ਛੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ।
ਇਹ ਵਸਤੂਆਂ ਤਾਂ ਦਿੱਤੀਆਂ ਨੇ ਪਰਮਾਤਮਾ ਨੇ, ਜੇ ਸੋਨਾ ਕੀਮਤੀ ਹੈ, ਚਾਂਦੀ ਕੀਮਤੀ ਹੈ, ਮੋਤੀ ਕੀਮਤੀ ਹੈ, ਤੇ ਉਹ ਦੇਣ ਵਾਲਾ ਕਿੰਨਾ ਕੀਮਤੀ ਹੋਵੇਗਾ। हे प्रभु असी तेरिया दित्तियां होईयां वस्तुआं नाल जुड़ गए पर तैनू जिंदगी विच्चों भुला दिता, भाव तेरिया दातां नाल चित जोड़ लिया। जदों गुरबाणी विच मनमुख की परिभाषा आपां पढ़ांगे ना, तो मनमुख की परिभाषा की है, देंदे थावों दिता चंगा मनमुख ऐसा जाणीए। जिहड़े दातां नाल जुड़ के दाते नूं भुल गए वह मनमुख, तो जिहड़े दाता माणदे होए दाते नाल जुड़े वह गुरमुख। दाता तो हर कोल है, क्योंकि जान को देत अजान को देत जमी को देत जमा को दे है। वो मूर्खा नूं भी दाता दे रहा, विद्वाना नूं भी दाता दे रहा, अकिरत घणा नूं भी दाता दिंदा, नास्तकां नूं भी दिंदा, तर्कवाना नूं भी दिंदा, जिहड़े आसा रखते ने उन्हां नूं भी दिंदा। पर दोवां विच फर्क एक है कि जिहड़े प्रभु तों मुनकर ने उन्हां कोल केवल दाता ने, पर जिहड़े प्रभु ते आस रखते ने विश्वास रखते ने उन्हां कोल दाता दे नाल नाल दाता देण वाला दाता भी है। जिन्हां कोल केवल दाता ने उन्हां कोल केवल सिफरां ने, पर जिन्हां कोल दाता है उन्हां दे नाल तां एका लग गया। जिवें एक सिफर नाल एका लगे तो दस गुणा कीमत पैंदी, उहदी सौ हज़ार फिर लख अरब खरब कित्थे तक आपां नील पदम संख असंख की गिणती कर लईए, एक करके सारी कीमत है। इस करके हे प्रभु असी तेरिया दित्तियां होईयां दातां नाल चित ला के तेनू अपनी जिंदगी विच्चों विसार दिंदे हां।
मंदर मिटी संदड़े पत्थर कीते रास जियो,
सानू सोहणे घर दित्ते, घर भावें मिट्टी दे बने होण, उहनू पत्थर संख मरमर लगा होवे, असी उहनू ही अपनी जिंदगी दा सरमाया रास पूंजी समझ के उहनां नाल ही चित जोड़ लिया। चाहीदा तां इह सी कि असी कहिंदे मोती तां मंदर ऊसरै रतनी तां होहै जड़ाओ, कस्तूर कुंगू अगर चंदन लीप आवै चाओ, मत देख भूलां विसरै तेरा चित न आवै नाओ। पर हे प्रभु असी तेरियां दातां नाल जुड़े हाँ, तेनू अपनी जिंदगी विच्चों असी विसार दिता
है। एनी टोली भुली अस ते सकंत न बैठी पास जियो,
जिस कंत ने जिस मेरे मालक ने यह सब कुछ दिता उहदे दित्ते होए नाल जुड़ गई। हे प्रभु तेरे कोल तां एक पल भी ना मैं बैठ सकी। इत्थे बहुते विद्वान वीर अक्सर ये गाथा जिहड़ी है वह सुनाया करते ने समझण वास्ते कि जिवें एक राजा उहदे घर संतान पैदा नहीं सी हो रही, उन्हूं एक चिंता सी कि आउण वाले समय विच मेरे राज भाग का उत्तराधिकारी कौन बनेगा। राणी बहुत सियाणप वाली सी, उहने समझौता किया कि राजन तुसी दूसरी शादी कर लवो, मैनू कोई इहदे विच इतराज़ नहीं, तां कि हो सकदा राज भाग का उत्तराधिकारी पैदा होवे। पर नवीं राणी ने आउंदिआं ही इह शर्त रखी कि जिहड़ी पहली राणी है उहनूं महलां चों बाहर कढ के दूर किते झुग्गी बना के उहदा वसेबा कराओ, फिर मैं महलां विच प्रवेश करांगी। वड्डी राणी इस गल नाल भी सहमत हो गई। एक शर्त उहने भी रखी कि मैनूं केवल राजे दे कपड़े धोण दी सेवा दे दो। हुण जदों राजे दे कपड़े लियाउणे ते देणे, उस दासी नूं एक दिन छोटी राणी पुछण लगी भी वड्डी राणी दा की हाल है। कहण लगी जी उह ते बड़ी खुश है। छोटी राणी कल पई कहण लगी मेरे कोल राजा है, मेरे कोल महल है, मेरे कोल राज भाग हीरे मोती सब कुछ, ते मैं इन्नी खुश नहीं, ते उह एक झुग्गी विच इन्नी दूर रह के भी खुश क्यों। कहण लगी जी उहदे कोल एक खुशी दा राज है, मैनूं इंज लगदा है भी उहदे कोल बड़ा कीमती एक नौ लखा हार है। इस राणी दे मन विच स्वार्थ पैदा होया, कहण लगे भी वह किसे तरह हार जिहड़ा मेरे कोल वापस आना चाहिए। वड्डी राणी कोल खबर पहुँची, कहण लगी जी हार जरूर दे देंगी पर इहदे बदले मैं कुछ वटांदरा करना चाहवांगी। वटांदरा ये कि एक दिन मैनू राजे दे दर्शन करन दी इजाजत दित्ती जावे। छोटी राणी नौ लखे हार दे मोह विच फस के यह कहण लगी कि ठीक है। इधर जदों नौ लखा हार छोटी राणी कोल पहुँचया, वह तां उहदे नाल चित जोड़ के उत्थे पलच गई। ਵੱਡੀ ਰਾਣੀ ਜਦੋਂ ਰਾਜੇ ਪਾਸ ਪਹੁੰਚੀ ਤੇ ਰਾਜੇ ਨੇ ਆਉਣ ਦਾ ਕਾਰਨ ਪੁੱਛਿਆ ਔਰ ਇਹ ਪਤਾ ਲੱਗਾ ਕਿ ਛੋਟੀ ਰਾਣੀ ਸਵੱਬ ਬਣਾਇਆ ਉਹਨੇ ਇੱਥੇ ਤੱਕ ਪਹੁੰਚਣ ਦਾ। ਪਰ ਜਦੋਂ ਸਾਰੀ ਗਾਥਾ ਉਹਨੂੰ ਸੁਣਾਈ ਗਈ ਕਿ ਛੋਟੀ ਰਾਣੀ ਨੇ 9 ਲੱਖੇ ਹਾਰ ਦੇ ਇਵਜ ਵਿੱਚ ਸੌਦਾ ਕਰਕੇ ਮੈਨੂੰ ਤੁਹਾਡਾ ਇੱਕ ਦਿਨ ਦਾ ਦਰਸ਼ਨ ਬਖਸ਼ਿਆ, ਰਾਜਾ ਕਹਿਣ ਲੱਗਾ ਉਸ ਰਾਣੀ ਨੂੰ 9 ਲੱਖਾਂ ਹਾਰ ਮੁਬਾਰਕ ਅਤੇ ਤੈਨੂੰ ਅੱਜ ਤੋਂ ਬਾਅਦ ਤੇਰਾ ਪਤੀ ਮੁਬਾਰਕ। ਜਦੋਂ ਛੋਟੀ ਰਾਣੀ ਨੂੰ ਪਤਾ ਲੱਗਾ, ਹਾਰ ਤੋੜ ਕੇ ਪੈਰਾਂ ਹੇਠ ਮਸਲ ਕੇ ਕਹਿਣ ਲੱਗੀ, ਮੈਨੂੰ ਪਤਾ ਹੁੰਦਾ ਵੀ ਤੂੰ ਕਾਰਨ ਬਣਨਾ ਮੇਰੇ ਮਾਲਕ ਤੋਂ ਮੈਨੂੰ ਵਿਛੋੜ ਦੇਣਾ ਅਤੇ ਮੈਂ ਕਦੇ ਤੇਰੇ ਲਾਲਚ ਵਿੱਚ ਨਾ ਫਸਦੀ, ਕਿਉਂਕਿ ਇਹ ਇੱਕ ਗਾਥਾ ਸਮਝਣ ਵਾਸਤੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ, ਛੇਜ ਵਿਛਾਈ ਕੰਤ ਕੂ ਕੀਆ ਹੱਬ ਸ਼ੰਗਾਰ, ਇੱਤੀ ਮੰਝ ਨਾ ਸਮਾਵਨੀ ਜੇ ਗਲ ਪੈਰਾਂ ਹਾਰ। ਹੇ ਪ੍ਰਭੂ, ਜੇ ਇੱਕ ਹਾਰ ਵੀ ਤੇਰੇ ਅਤੇ ਮੇਰੇ ਦਰਮਿਆਨ ਦੂਰੀ ਬਣਾਉਂਦਾ ਹੋਵੇ, ਮਿਲ ਨਾ ਦਿੰਦਾ ਹੋਵੇ, ਤਾਂ ਮੈਂ ਉਸ ਹਾਰ ਨੂੰ ਵੀ ਚੱਕਣਾ ਚੂਰ ਕਰਦਿਆਂ ਤੋੜਦਿਆਂ। ਸਾਹਿਬ ਕਹਿ ਰਹੇ ਨੇ, ਪ੍ਰਭੂ ਦਿੱਤਾ ਤਾਂ ਤੁਸੀਂ ਸੀ ਸਾਰਾ ਕੁਝ, ਸੋਇਨਾ ਰੁਪਾ ਰੰਗਲਾ ਮੋਤੀ ਤੈਂ ਮਾਣਕ ਜੀਓ, ਇਹ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਹ ਜੀਓ, ਹਉ ਇੰਨੀ ਟੋਲੀ ਭੁੱਲੀਅਸ ਅਤੇ ਸਕੰਤ ਨਾ ਬੈਠੀ ਪਾਸ ਜੀਓ, ਇਹਨਾਂ ਟੋਲਾਂ ਵਿੱਚ ਇਹਨਾਂ ਪਦਾਰਥਾਂ ਵਿੱਚ ਜੋ ਕੁਝ ਤੂੰ ਦਿੱਤਾ ਮੈਂ ਭੁੱਲ ਗਈ, ਤੂੰ ਦੇਣ ਵਾਲਾ ਸੈਂ ਅਤੇ ਸਕੰਤ ਦੇ ਨੇੜੇ ਭਾਵ ਤੁਹਾਡੇ ਕੋਲ ਮੈਂ ਇੱਕ ਖਿੰਨ ਵੀ ਨਾ ਬੈਠ ਸਕੀ, ਭਾਵ ਉਹਨਾਂ ਪਦਾਰਥਾਂ ਦੇ ਵਿੱਚ ਹੀ ਖਚ ਧੋ ਕੇ ਰਹਿ ਗਈ।
ਅੰਬਰ ਕੂੰਜਾਂ ਕੁਰਲੀਆਂ ਬਾਗ ਬੈਠੇ ਆਏ ਜੀਓ।
ਇਸ ਪੰਗਤੀ ਦੇ ਅਰਥ ਜਿਹੜੇ ਫਰੀਦਕੋਟ ਵਾਲੇ ਟੀਕੇ ਨੇ ਕੀਤੇ ਨੇ ਉਹ ਇਹ ਨੇ ਕਿ ਸਾਡੀ ਜਵਾਨੀ ਜਿਹੜੀ ਹੈ ਉਹ ਇੱਕ ਕੂੰਜਾਂ ਦੀ ਤਰ੍ਹਾਂ, ਕਿ ਜਿਵੇਂ ਕੂੰਜਾਂ ਅਸਮਾਨ ਵਿੱਚ ਉੱਡ ਜਾਣ ਅਤੇ ਉਹਦੇ ਬਦਲੇ ਬਗਲੇ ਚਿੱਟੇ ਰੰਗ ਦੇ ਆਣ ਕੇ ਬੈਠ ਜਾਣ। ਇਹ ਤੁਲਨਾ ਦਿੱਤੀ ਫਰੀਦਕੋਟ ਵਾਲੇ ਟੀਕਾਕਾਰ ਨੇ ਕਿ ਸਤਿਗੁਰੂ ਕਹਿ ਰਹੇ ਨੇ ਕਿ ਜਿਹੜੀਆਂ ਕੂੰਜਾਂ ਨੇ ਜਵਾਨੀ ਰੂਪੀ ਉਹ ਉੱਡ ਗਈਆਂ, ਹੁਣ ਬੁਢਾਪਾ ਰੂਪੀ ਬਗਲੇ ਆ ਕੇ ਬੈਠ ਗਏ ਨੇ। ਜਿਵੇਂ ਬਾਣੀ ਵਿੱਚ ਆਉਂਦਾ ਹੈ, ਭਵਰ ਗਏ ਬਗ ਬੈਠੇ ਆਏ। ਭਵਰ ਕਾਲੇ ਰੰਗ ਦਾ, ਵੀ ਜਵਾਨੀ ਜਿਹੜੀ ਹੈ ਉਹ ਬਤੀਤ ਹੋ ਗਈ, ਬਗ ਬੈਠੇ ਆਏ ਕਾਲੇ ਤੋਂ ਹੁਣ ਚਿੱਟੇ ਹੋ ਗਏ ਨੇ। ਹੁਣ ਬਗਲੇ ਆਣ ਕੇ ਇਸ ਗੱਲ ਦਾ ਸੰਕੇਤ ਦਿੰਦੇ ਨੇ ਕਿ ਬੰਦਾ ਹੁਣ ਬੁਢਾਪੇ ਵਿੱਚ ਪ੍ਰਵੇਸ਼ ਕਰ ਰਿਹਾ। ਦੂਸਰੇ ਇਹਦੇ ਅਰਥ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਭਾਵ ਅਰਥ ਕੀਤੇ ਨੇ ਉਹ ਇਹ ਕਿ ਸ਼ੁੱਭ ਗੁਣ ਰੂਪੀ ਕੂੰਜਾਂ ਉਹ ਤਾਂ ਅਸਮਾਨ ਵੱਲ ਉਡਾਰੀ ਲਾ ਗਈਆਂ ਨੇ, ਪਰ ਔਗਣ ਰੂਪੀ ਪਖੰਡ ਰੂਪੀ ਵਹਿਮਾਂ ਭਰਮਾਂ ਰੂਪੀ ਬਗਲੇ ਉਹ ਸਾਡੀ ਜ਼ਿੰਦਗੀ ਵਿੱਚ ਆਣ ਕੇ ਬੈਠ ਗਏ ਨੇ। ਅੰਬਰ ਕੂੰਜਾਂ ਕੁਰਲੀਆਂ ਬਗ ਬਹਿੱਠੇ ਆਏ ਜੀਓ, ਹੇ ਪ੍ਰਭੂ ਸ਼ੁੱਭ ਗੁਣਾਂ ਦਾ ਸਰਮਾਇਆ ਖੰਭ ਲਾ ਕੇ ਉੱਡ ਗਿਆ। ਸਾਹਿਬ ਨੇ ਸ਼ਬਦ ਵਰਤੇ ਨੇ ਨਾ, ਧਰਮ ਪੰਖ ਕਰ ਉੱਡ ਰਿਹਾ। ਧਰਮ ਜਿਵੇਂ ਕਿਤੇ ਖੰਭ ਲਾ ਕੇ ਉੱਡ ਗਿਆ ਹੋਵੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਹੇ ਭਾਈ ਲਾਲੋ, ਮਨੁੱਖ ਦੀ ਜ਼ਿੰਦਗੀ ਵਿੱਚੋਂ ਸ਼ਰਮ ਵੀ ਉੱਡ ਗਿਆ ਅਤੇ ਧਰਮ ਵੀ ਉੱਡ ਗਿਆ, ਮਗਰ ਕੇਵਲ ਕੂੜ ਹੀ ਹੈ। ਇਸ ਕਰਕੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਜਵਾਨੀ ਰੂਪੀ ਕੂੰਜਾਂ ਹੁਣ ਖਤਮ ਅਤੇ ਬੁਢਾਪਾ ਰੂਪੀ ਜਿਹੜੇ ਬਗਲੇ ਆ ਕੇ ਬੈਠ ਗਏ, ਸ਼ੁੱਭ ਗੁਣਾਂ ਰੂਪੀ ਕੂੰਜਾਂ ਉੱਡ ਗਈਆਂ ਅਤੇ ਪਖੰਡ ਰੂਪੀ ਬਗਲੇ ਔਗਣ ਰੂਪੀ ਬਗਲੇ ਮਨੁੱਖ ਦੀ ਜ਼ਿੰਦਗੀ ਵਿੱਚ ਨਿਵਾਸ ਕਰ ਜਾਂਦੇ ਹਨ।
ਸਾ ਧਨ ਚੱਲੀ ਸਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ।
ਇਹੋ ਜੀ ਜਗਿਆਸੂ ਰੂਪੀ ਜੀਵ ਇਸਤਰੀ ਪ੍ਰਭੂ ਦੇ ਹਜ਼ੂਰੀ ਸਹੁਰੇ ਰੂਪੀ ਘਰ ਨੂੰ ਤੁਰੇ ਅਤੇ ਹੁਣ ਉਹਦੇ ਕੋਲ ਪਖੰਡ ਰੂਪੀ ਵਹਿਮਾਂ ਰੂਪੀ ਬਗਲੇ ਸ਼ੁੱਭ ਗੁਣਾਂ ਦੀਆਂ ਕੂੰਜਾਂ ਉੱਡ ਗਈਆਂ ਹੋਣ, ਸ਼ਰਮ ਧਰਮ ਦੋਏ ਛੱਪ ਖਲੋਏ, ਇਹ ਅਵਸਥਾ ਹੋਵੇ ਅਤੇ ਉਹ ਫਿਰ ਜੀਵ ਰੂਪੀ ਇਸਤਰੀ ਜੀਵ ਰੂਪੀ ਜਗਿਆਸੂ ਪ੍ਰਭੂ ਦੀ ਦਰਗਾਹ ਰੂਪੀ ਹਜ਼ੂਰੀ ਰੂਪੀ ਸਹੁਰੇ ਘਰ ਵਿੱਚ ਕਿਹੜਾ ਮੂੰਹ ਲੈ ਕੇ ਜਾਵੇ, ਉਹਦਾ ਵਸੇਬਾ ਕਿੱਦਾਂ ਹੋਵੇ, ਉਹਨੂੰ ਉੱਥੇ ਉਹਦੀ ਕਦਰ ਕਿਵੇਂ ਪਵੇ, ਉਹਨੂੰ ਸਤਿਕਾਰ ਹੁਣ ਕਿਵੇਂ ਮਿਲੇ।
ਸੁੱਤੇ ਸੁੱਤੇ ਝਾਲ ਥੀਆ ਭੁੱਲੀ ਵਾਟੜੀਆ ਸਜੀਓ।
ਜਿਵੇਂ ਕੋਈ ਬੰਦਾ ਸਾਰੀ ਰਾਤ ਸੌਂ ਕੇ ਲੰਘਾ ਲਵੇ, ਮੰਨ ਲਓ ਕਿ ਸਵੇਰੇ ਉੱਠ ਕੇ ਕੋਈ 4 ਵਜੇ ਬੱਸ ਫੜਨੀ ਹੈ, ਟ੍ਰੇਨ ਪਕੜਨੀ, ਫਲਾਈਟ ਪਕੜਨੀ, ਅਤੇ ਉਹ ਸੁੱਤਾ ਹੀ ਲੰਘਾ ਦੇਵੇ ਅਤੇ ਸਵੇਰੇ ਉੱਠ ਕੇ ਫਿਰ ਉਹ ਪਛਤਾਉਂਦਾ ਹੀ ਹੈ ਨਾ। ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਸਾਰੀ ਜ਼ਿੰਦਗੀ ਰੂਪੀ ਰਾਤ ਲੰਘ ਗਈ, ਸੁੱਤੀ ਸੁੱਤੀ ਝਾਲ ਥੀਆ, ਦਿਨ ਚੜ ਗਿਆ ਅਤੇ ਹੁਣ ਹੋਇਆ ਕੀ ਹੈ, ਭੁੱਲੀ ਵਾਟੜੀ ਆਹ ਜੀਓ, ਮੈਂ ਸਹੀ ਰਸਤੇ ਤੋਂ ਖੁੰਝ ਗਈ, ਸਹੀ ਰਾਹ ਮੈਂ ਭੁੱਲ ਗਈ ਮੇਰੇ ਮਾਲਕ ਜੀ।
ਐਸਹਿ ਨਾਲੋਂ ਮੁਤੀ ਆਸੈ ਦੁੱਖਾਂ ਕੂਤਰੀ ਆਸ ਜੀਓ।
ਇਹ ਪ੍ਰਭੂ ਤੁਹਾਡੇ ਨਾਲੋਂ ਮੈਂ ਵਿਛੜ ਗਈ ਅਤੇ ਦੁੱਖਾਂ ਨੂੰ ਮੈਂ ਧਾਰਨ ਕਰ ਲਿਆ, ਕਿਉਂਕਿ ਤੁਹਾਡੇ ਨਾਲੋਂ ਵਿਛੋੜਾ ਪੈਣ ਦੀ ਦੇਰ ਸੀ। ਜਿੰਨੇ ਦੁੱਖ, ਜਿੰਨੇ ਔਗਣ, ਜਿੰਨੇ ਵਿਕਾਰ, ਜਿੰਨੀਆਂ ਬੁਰਾਈਆਂ ਮੇਰੀ ਜ਼ਿੰਦਗੀ ਵਿੱਚ ਆ ਕੇ ਉਹਨਾਂ ਨੇ ਨਿਵਾਸ ਕਰ ਲਿਆ।
ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ।
ਵੇਖੋ ਇਹੋ ਜਿਹਾ ਸਤਿਗੁਰੂ ਲੱਭਦਾ, ਕਿੱਡੇ ਵੱਡੇ ਭਾਗ ਹੋਣ, ਐਸਾ ਗੁਰਵਡ ਭਾਗੀ ਪਾਇਆ, ਭੂਲੇ ਮਾਰਗ ਜਿਹਨੇ ਬਿਤਾਇਆ, ਬੜੇ ਵੱਡੇ ਭਾਗ ਹੋਣ ਅਤੇ ਫਿਰ ਕਿਤੇ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣਨ ਦਾ ਸੁਭਾਗ ਮਿਲਦਾ। ਨਹੀਂ ਤਾਂ ਹੰਕਾਰੀ ਨਕਲੀ ਪਖੰਡੀ ਗੁਰੂ ਤਾਂ ਬੜੇ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਕਿਹਾ ਕਿ ਅਸੀਂ ਖੁਦਾ ਹਾਂ, ਅਸੀਂ ਅਕਾਲ ਪੁਰਖ ਹਾਂ, ਅਸੀਂ ਹੀ ਰੱਬ ਹਾਂ। ਪਰ ਸਾਹਿਬ ਕਹਿ ਰਹੇ ਨੇ ਤੁਧ ਗੁਣ ਮੈਂ ਸਭ ਅਵਗੁਣਾ। ਹੇ ਪ੍ਰਭੂ, ਤੁਹਾਡੇ ਵਿੱਚ ਸਾਰੇ ਗੁਣ ਨੇ ਅਤੇ ਮੇਰੇ ਵਿੱਚ ਔਗਣ ਨੇ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾ ਹੀ ਵਿਸਰਿਆ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਹੇ ਪ੍ਰਭੂ, ਮੈਂ ਨਾਨਕ ਦੀ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਹੈ, ਇੱਕ ਬੇਨਤੀ ਹੈ।
ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ।
ਜਿਹੜੀਆਂ ਸੁਹਾਗਣਾਂ ਨੇ ਉਹ ਤਾਂ ਹੇ ਪ੍ਰਭੂ ਤੁਹਾਡੇ ਮਲਾਪ ਰੂਪੀ ਰੰਗ ਵਿੱਚ ਰੰਗੀਆਂ ਗਈਆਂ, ਪਰ ਮੈਂ ਦੁਹਾਗਣ ਤੁਹਾਡੇ ਤੋਂ ਵਿਛੜ ਕੇ ਮੇਰੀ ਇਹ ਜ਼ਿੰਦਗੀ ਰੂਪੀ ਰਾਤ ਕਿਵੇਂ ਲੰਘੇ, ਭਾਵ ਮੈਨੂੰ ਕਿਰਪਾ ਕਰਕੇ ਆਪਣੇ ਮਲਾਪ ਵਾਲੀ ਇੱਕ ਰਾਤ ਬਖਸ਼ਿਸ਼ ਕਰੋ। ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਕਿਰਪਾ ਕਰੋ ਇੱਕ ਦੇਵੋ ਰਾਤ ਮੁਰਾਰੀ, ਹੇ ਪ੍ਰਭੂ ਆਪ ਮੇਰੀ ਜ਼ਿੰਦਗੀ ਵਿੱਚ ਇੱਕ ਪਲ, ਇੱਕ ਘੜੀ, ਕੋਈ ਤਾਂ ਐਸਾ ਸਮਾਂ ਬਖਸ਼ੋ ਜਦੋਂ ਮੈਂ ਤੁਹਾਡੇ ਨਾਲ ਜੁੜਾਂ, ਮੈਨੂੰ ਤੁਹਾਡੇ ਮਲਾਪ ਦਾ ਆਨੰਦ ਪ੍ਰਾਪਤ ਹੋਵੇ। ਬਾਬਾ ਫਰੀਦ ਜੀ ਨੇ ਪੱਖ ਬਾਣੀ ਵਿੱਚ ਅੰਕਿਤ ਕੀਤਾ, ਕਹਿਣ ਲੱਗੇ ਮੈਂ ਤਾਂ ਇੱਕ ਦਿਨੀ ਆਪਣੇ ਮਾਲਕ ਤੋਂ ਵਿਛੜਿਆ ਅਤੇ ਮੇਰਾ ਅੰਗ ਅੰਗ ਦੁਖਣ ਲੱਗ ਪਿਆ। ਉਹਨਾਂ ਦਾ ਕੀ ਹਾਲ ਹੋਵੇਗਾ ਜਿਹੜੇ ਕਦੇ ਵੀ ਰੱਬ ਨੂੰ ਚੇਤੇ ਨਹੀਂ ਕਰਦੇ। ਦ੍ਰਿਸ਼ਟਾਂਤ ਉੱਥੇ ਵੀ ਇਹੀਓ ਵਰਤਿਆ, ਫਰੀਦਾ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤਿੰਨ ਕਿਉਂ ਰਹਿਣ ਵਿਹਾਏ। ਕਿਉਂਕਿ ਜੋ ਦੁਹਾਗਣ ਰੱਬ ਦੀ ਝੂਰੇਂਦੀ ਝੂਰੇ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਘੁੱਥੀਆਂ ਫਿਰੈ ਨਮਾਣੀਆਂ। ਹੇ ਪ੍ਰਭੂ, ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਅੰਦਰ ਕੁਚੱਜਾਪਣ ਹੋਵੇ ਅਤੇ ਲੋਕ ਉਹਨਾਂ ਨੂੰ ਕਈ ਤਰ੍ਹਾਂ ਦੇ ਤਾਨੇ ਮੀਣੇ ਦਿੰਦੇ ਨੇ, ਜੇ ਅਸੀਂ ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਗ੍ਰੰਥ ਸਾਹਿਬ ਨਾਲ ਨਾ ਜੁੜ ਸਕੇ, ਅਕਾਲ ਪੁਰਖ ਵਾਹਿਗੁਰੂ ਨਾਲ ਨਾ ਜੁੜ ਸਕੇ, ਤਾਂ ਸਾਨੂੰ ਵੀ ਇਹ ਤਾਨੇ ਵੱਜਣਗੇ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਝ ਸਨਾਤ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਕੋਈ ਦੂਜਾ ਖਸਮ, ਦੂਜਾ ਮਾਲਕ ਦੂਜਿਆਂ ਦਾ ਤਾਂ ਹੋ ਸਕਦਾ, ਪਰ ਕੋਈ ਕਵੇ ਕਿ ਮੈਂ ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ ਛੱਡ ਕੇ ਦੂਜੇ ਮਾਲਕ ਦੇ ਮਗਰ ਤੁਰ ਪਵਾਂ? ਸਾਹਿਬ ਕਹਿਣ ਲੱਗੇ ਡੁੱਬ ਜਾਓਗੇ। ਜਿਹੜੇ ਉਹਨਾਂ ਦੇ ਚੇਲੇ ਨੇ ਉਹ ਉਹਨਾਂ ਨੂੰ ਮੰਨਣ, ਤੁਹਾਡਾ ਖਸਮ ਤੁਹਾਡਾ ਮਾਲਕ ਅਤੇ ਗੁਰੂ ਗ੍ਰੰਥ ਸਾਹਿਬ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਅੱਧ ਵਿਚਕਾਰ ਡੁੱਬ ਜਾਓਗੇ। ਇਸ ਕਰਕੇ ਆਪਣੇ ਮਾਲਕ ਦਾ ਪੱਲਾ ਪਕੜੀ ਰੱਖਿਓ, ਆਪਣੇ ਮਾਲਕ ਦਾ ਦਰ ਨਾ ਛੱਡਿਓ। ਜੇ ਮਾਲਕ ਦਾ ਦਰ ਛੱਡਿਆ ਤਾਂ ਲੋਕਾਂ ਨੇ ਕਮਜਾਤ ਵੀ ਕਹਿਣਾ, ਲੋਕਾਂ ਨੇ ਸਨਾਤ ਵੀ ਕਹਿਣਾ, ਕਈ ਤਰ੍ਹਾਂ ਦੇ ਤਾਨੇ ਮੀਣੇ ਜਿਹੜੇ ਨੇ ਉਹ ਮਿਲਣਗੇ ਕਿ ਵੇਖੋ ਇਹ ਆਪਣੇ ਗੁਰੂ ਦੇ ਨਹੀਂ ਬਣੇ, ਆਪਣੇ ਧਰਮ ਵਿੱਚ ਪਰਪੱਕ ਨਹੀਂ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਸਰਬੱਤ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਆਪ ਕਿਰਪਾ ਕੀਤੀ ਹੈ। ਆਓ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਤੁਤ ਗੁਣ ਮੈਂ ਸਭ ਅਵਗਣ, ਇੱਕ ਨਾਨਕ ਕੀ ਅਰਦਾਸ ਜੀਓ, ਸਭ ਰਾਤੀ ਸੁਹਾਗਣੀ, ਮੈਂ ਡੁਹਾਗਣ ਕਾਈ ਰਾਤ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।